गुरु ग्रंथ साहिब एकता धर्म निरपेक्षता अत इंसानी भाईचारे का प्रतीक है। गुरु ग्रंथ साहिब के रचयिता गुरु अर्जन देव जी ने गुरु ग्रंथ साहिब जी की रचना करने समय गुरु साहिब ने नाल मुस्लिम की वकील हिंदू पीपल
गुरु रूप गुरु खालसा सतसंगत जीओ वाहिगुरु जी का खालसा वाहिगुरु जी की फतेह। खालसा जी का 300 साल साजना दिवस वैसाखी 1999 नूं आ रहा है। संगतां दे वल्लों बड़ा उमाह प्रगट किया जा रहा है। विदेशां दे विच वसदे होए गुरसिखां दे वल्लों इस पवित्र दिहाड़े नूं मनाउण वास्ते उचे उचे यतन किए जा रहे हैं। कुछ प्रेमियों की ख्वाहिश सी कि ऐसे सुभागे समय ते जफरनामा दे कुछ अर्थां साहित विचार किया जाए, पाठ किया जाए, रिकॉर्डिंग हो जाए, ताकि देशों प्रदेशों में वसदे हुए गुरसिख जिहड़े ने वध तों वध लाभ उठा सकन। जफरनामा गरीब नवाज गुरु कलगीधर साहिब पातशाह जी की मनोहर रचना है, जो उन्होंने 1705 दे विच दीने कांगड़ दे स्थान ते बैठ के कीती। अरे ओ मनोहर रचना है जिहड़ी रचना उन्होंने वेले दी हकूमत दे मुखी बादशाह औरंगजेब नूं संबोधन करदिआं होइआं कीती। भाई सवोरी भाई दया सिंह भाई धर्म सिंह होनी ये जफरनामा ये जित दी चिट्ठी ये विजय पत्र ये फतेहनामा लै के बादशाह औरंगजेब नूं जाके मिले। बादशाह ने यह पत्र प्राप्त किया और इउं इतिहासक लिखत चली आ रही है कि इस पत्र नूं पढ़ के औरंगजेब दे मन ते बहुत असर होया। उस नूं अपनियां कीतियां गलतियां दा भुल्लां दा एहसास होया। एहसास होने तों बाद उसने एक विशेष चिट्ठी सरहंद दे सूबेदार प्रति ते होर इलाके दे मुखियां दे प्रति कढ़ी कि इस महान फकीर नूं इस महान पवित्र आत्मा गुरु गोबिंद सिंह नूं किसी प्रकार की तंगी ना दिती जावे, बल्कि हर तरह करके हिफाजती प्रबंध किए जान। आप उसने खास प्रगट की भाई दया सिंह होरां दे पास कि गुरु साहब उसनू आके दखण विच मिलन, क्योंकि उसकी मजबूरी है, वह इस वेले दखण दे रजेमे छड़ के पंजाब नहीं आ सकता। यह गल अलग है कि गुरु गोबिंद सिंह महाराज बाद दखण गए भी, लेकिन अजे पंजाब तो साबो की तलवंडी दमदमा साहब तो तुरे ही सन जदों बादशाह दे चलाना कर जाण दी खबर मिल गई, भाव मेल ना हो सकिया। लेकिन यह गल जरूर है कि बादशाह इस प्रकार दीयां भावनावां प्रगट करदा होया इस फानी संसार तो कूच कर गया कि बहुत से गुनाह किए हैं मैंने, मुझे मालूम नहीं किस सजा में गिरफ्तार होऊंगा। यह जड़ियां भावनावां ने यह उस संसार जेतू दियां व्यक्ति दियां ने, इस साम्राज दे मालक दियां भावनावां ने जिसने एक राज नूं प्राप्त करन वास्ते बाप की परवाह नहीं कीती, भरावां की परवाह नहीं कीती और अपने समुचे खानदान नूं लिखे ला के सिरां ते पैर रखदा होया तख्त ते बैठा ते पता नहीं कितने मासूम मजलूम निर्दोषां दा खून जिहड़ा है इसने बहाया। यह भी गल ठीक है कि इसने बहुत मजबूती दे नाल अपने राज नूं निभाया, पर की एडी सल्तनत दा मालक सचमुच सचियार भी है? सल्तनत दा मालक धर्मी भी है? सतगुरु सच्चे पातशाह ਇਹ ਗੱਲ ਫਿਰ ਸਪਸ਼ਟ ਕਰਕੇ ਉਸ ਨੂੰ ਸਮਝਾਉਂਦੇ ਨੇ। ਬਾਦਸ਼ਾਹ ਹੋਣਾ ਹੋਰ ਗੱਲ ਹੈ, ਵਧੀਆ ਪ੍ਰਬੰਧਕ ਹੋਣਾ ਹੋਰ ਗੱਲ ਹੈ, ਲੇਕਿਨ ਧਰਮੀ ਹੋਣਾ ਇੱਕ ਬਿਲਕੁਲ ਹੋਰ ਗੱਲ ਹੈ। ਜਿੱਥੋਂ ਤੱਕ ਸਵਾਲ ਜ਼ਫਰਨਾਮਾ ਲਫ਼ਜ਼ ਦੇ ਅਰਥਾਂ ਦਾ ਹੈ, ਜਿਵੇਂ ਕਿ ਆਪਾਂ ਅਕਸਰ ਵਿਚਾਰਦੇ ਹਾਂ, ਜ਼ਫਰਨਾਮਾ ਤੋਂ ਭਾਵ ਹੈ ਜਿੱਤ ਦੀ ਚਿੱਠੀ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਕਾਂਗੜ ਵਿੱਚ ਬੈਠੇ ਸਨ, ਦੀਨੇ ਕਾਂਗੜ ਬੈਠੇ ਸਨ, ਇਹ ਚਿੱਠੀ ਲਿਖ ਰਹੇ ਸਨ, ਤਾਂ ਉਹ ਜਿੱਤੇ ਹੋਏ ਸਨ? ਸੰਸਾਰੀ ਨਜ਼ਰ ਦੇ ਵਿੱਚ, ਨਜ਼ਰ ਵਿੱਚ ਉਹਨਾਂ ਨੂੰ ਜੇਤੂ ਨਹੀਂ ਕਿਹਾ ਗਿਆ, ਨਹੀਂ ਕਿਹਾ ਜਾਂਦਾ। ਕਿਉਂ ਨਹੀਂ ਕਿਹਾ ਗਿਆ, ਕਿਉਂ ਨਹੀਂ ਕਿਹਾ ਜਾਂਦਾ? ਗੁਰਦੇਵ ਦੇ ਪਾਸ ਇਸ ਵੇਲੇ ਅਨੰਦਪੁਰ ਨਹੀਂ ਹੈ, ਗੁਰਦੇਵ ਦੇ ਪਾਸ ਇਸ ਵੇਲੇ ਪਰਿਵਾਰ ਨਹੀਂ ਹੈ, ਗੁਰਦੇਵ ਦੇ ਪਾਸ ਇਸ ਵੇਲੇ ਖਜ਼ਾਨੇ ਨਹੀਂ ਹੈ, ਉਹਨਾਂ ਦੇ ਪਾਸ ਇਸ ਵੇਲੇ ਫੌਜਾਂ ਨਹੀਂ ਹੈ। ਜੇ ਇਉਂ ਕਹੀਏ, ਬੇਸਰੋ ਸਮਾਨੀ ਦੀ ਹਾਲਤ ਦੇ ਵਿੱਚ ਇਸ ਸਥਾਨ ਤੇ ਬੈਠੇ ਹੋਏ, ਔਰ ਇਸ ਪ੍ਰਕਾਰ ਦਾ ਹਾਰਿਆ ਹੋਇਆ ਮਨੁੱਖ ਜਿੱਤ ਦੀ ਚਿੱਠੀ ਲਿਖਦਾ ਹੈ, ਕੀ ਭਾਵ ਹੋ ਸਕਦਾ ਹੈ? ਲੇਕਿਨ ਜੇ ਨੇੜੇ ਹੋ ਕੇ ਅਸੀਂ ਵੇਖਾਂਗੇ, ਇਤਿਹਾਸ ਦੇ ਪੱਤਰੇ ਨੂੰ ਵਾਚਾਂਗੇ, ਬੀਤੀਆਂ ਘਟਨਾਵਾਂ ਨੂੰ ਗੰਭੀਰਤਾ ਦੇ ਨਾਲ ਐਨਾਲਾਈਜ਼ ਕਰਾਂਗੇ, ਪੜਚੋਲ ਕਰਾਂਗੇ ਉਸਦੀ, ਤੇ ਅਸੀਂ ਗੁਰਦੇਵ ਦੇ ਖਿਆਲ ਨਾਲ ਪੂਰਨ ਰੂਪ ਦੇ ਵਿੱਚ ਸਹਿਮਤ ਹੋਵਾਂਗੇ, ਔਰ ਅਸੀਂ ਵਾਹ ਵਾਹ ਕਹਿ ਉੱਠਾਂਗੇ, ਆਸ਼ਸ਼ ਕਰ ਉੱਠਾਂਗੇ। 10 ਲੱਖੀ ਹਕੂਮਤ ਦਾ ਮਾਲਕ ਕੁਰਾਨ ਤੇ ਲਿਖਤ ਰੂਪ ਦੇ ਵਿੱਚ ਕਸਮਨਾਮਾ ਲਿਖ ਕੇ ਭੇਜਦਾ ਹੈ, ਕੁਰਾਨ ਦੀ ਜਿਲਦ ਤੇ ਲਿਖਤ ਰੂਪ ਦੇ ਵਿੱਚ ਕਸਮਨਾਮਾ ਲਿਖ ਕੇ ਭੇਜਦਾ ਹੈ। ਜ਼ਬਾਨੀ ਵੀ ਆਪਣੇ ਕਾਜ਼ੀ ਨੂੰ ਸਮਝਾ ਦਿੰਦਾ ਹੈ, ਜਿਸ ਦਾ ਜ਼ਿਕਰ, ਇਹਨਾਂ ਦੋਹਾਂ ਗੱਲਾਂ ਦਾ ਜ਼ਿਕਰ ਗੁਰਦੇਵ ਜ਼ਫਰਨਾਮਾ ਦੇ ਵਿੱਚ ਕਰਦਾ ਹੈ, ਔਰ ਕਹਿੰਦਾ ਹੈ ਕਿ ਤੁਸੀਂ ਆਨੰਦਪੁਰ ਛੱਡ ਕੇ ਬਾਹਰ ਆ ਜਾਓ, ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ, ਔਰ ਤੁਸੀਂ ਇੱਥੋਂ ਆਨੰਦਪੁਰ ਛੱਡ ਕੇ ਕਾਂਗੜ ਆਓ, ਮੈਂ ਆਪ ਇਸ ਪਾਸਿਓਂ ਚੱਲ ਕੇ ਕਾਂਗੜ ਪਹੁੰਚਦਾ, ਉੱਥੇ ਆਪਾਂ ਰਲ ਕੇ ਬੈਠਾਂਗੇ, ਮੁਲਾਕਾਤ ਹੋਵੇਗੀ, ਔਰ ਜੋ ਮਤਭੇਦ ਨੇ ਉਹਨਾਂ ਨੂੰ ਵਿਚਾਰਨ ਦਾ, ਦੂਰ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਪ੍ਰਕਾਰ ਦਾ ਬੋਧ ਵੀ ਜਿਹੜਾ ਹੈ ਜ਼ਫਰਨਾਮਾ ਦੇ ਵਿੱਚੋਂ ਹੁੰਦਾ ਹੈ। ਮੈਂ ਵਕਤ ਆਉਣ ਤੇ ਇਸ ਦਾ ਥੋੜ੍ਹਾ ਜਿਹਾ ਇਸ਼ਾਰਾ ਵੀ ਕਰਾਂਗਾ ਆਪ ਜੀ ਦੇ ਪਾਸ। ਹੁਣ ਧਿਆਨ ਕਰਨਾ, ਗੁਰਦੇਵ ਸਮਝਦੇ ਨੇ ਕਿ ਇਹ ਸਭ ਲੂੰਬੜ ਚੱਲ ਰਹੇ ਨੇ, ਗੁਰਦੇਵ ਸਮਝਦੇ ਨੇ। ਉਹਨਾਂ ਨੇ ਆਪਣੇ ਸਿੱਖਾਂ ਨੂੰ ਇਹ ਗੱਲ ਇੱਕ ਫਲੈਸ਼ ਜਿਹਾ ਮਾਰ ਕੇ ਸਮਝਾ ਵੀ ਦਿੱਤੀ, ਜਦੋਂ ਖੱਚਰਾਂ ਦੇ ਉੱਪਰ ਪਾਟੀਆਂ ਲੀਰਾਂ ਜਿਹੀਆਂ ਤੇ ਹੋਰ ਐਸਾ ਨਿੱਕ ਸੁੱਕ ਜਿਹਾ ਪਾ ਕੇ, ਉੱਪਰ ਦੁਸ਼ਾਲੇ ਪਾ ਕੇ ਖੱਚਰਾਂ ਕਿਲੇ ਵਿੱਚੋਂ ਬਾਹਰ ਕੱਢੀਆਂ, ਤੇ ਬਾਹਰ ਜਿਹੜੇ ਪਹਾੜੀ ਸਨ, ਫੌਜਾਂ ਸਨ ਤੇ ਹੋਰ ਸਨ ਲੋਕ, ਉਹ ਟੁੱਟ ਕੇ ਪੈ ਗਏ। ਗੁਰਦੇਵ ਕਹਿਣ ਲੱਗੇ, ਦੇਖ ਲਓ ਇਹਨਾਂ ਦੀਆਂ ਸੌਹਾਂ ਦਾ ਹਾਲ। ਸਤਿਗੁਰੂ ਸਮਝਦੇ ਨੇ ਕਿ ਇਹ ਚਾਲਾਂ ਖੇਡੀਆਂ ਜਾ ਰਹੀਆਂ ਨੇ, ਔਰ ਇਹ ਲੋਕ ਸਮਝਦੇ ਨੇ ਕਿ ਲੜਾਈ ਅਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਹੈ, ਝੂਠ ਬੋਲ ਲੈਣਾ ਵੀ ਜਾਇਜ਼ ਹੈ, ਧਰਮ ਦੀਆਂ ਸਹੁੰਾਂ ਚੁੱਕ ਲੈਣੀਆਂ ਵੀ ਜਾਇਜ਼ ਨੇ। ਲੇਕਿਨ ਭੋਲੇ ਭਾਲੇ ਸਿੱਖ, ਪਿਆਰ ਵਿੱਚ ਬੱਝੇ ਸਿੱਖ, ਰੋਜ਼ ਵਿਸਾਦਾਨ ਤੇ ਭਰੋਸਾਦਾਨ ਦੀ ਅਕਾਲ ਪੁਰਖ ਦੇ ਪਾਸੋਂ ਮੰਗ ਕਰਨ ਵਾਲੇ ਸਿੱਖ, ਸਬੰਧਾਂ ਤੇ ਸਹੁੰਾਂ ਤੇ ਇਤਬਾਰ ਕਰਨ ਲਈ ਗੁਰਦੇਵ ਨੂੰ ਬੇਨਤੀਆਂ ਕਰਦੇ ਨੇ। ਗੁਰਦੇਵ ਵੀ ਸਮਝਦੇ ਨੇ, ਠੀਕ ਹੈ, ਸਹੁੰ ਪਾਉਣ ਵਾਲਾ ਧਰਮੀ ਨਹੀਂ ਹੈ, ਲੇਕਿਨ ਅਸੀਂ ਜਿਨ੍ਹਾਂ ਨੂੰ ਸਹੁੰਾਂ ਪਾਈਆਂ ਜਾ ਰਹੀਆਂ, ਅਸੀਂ ਜੇ ਧਰਮੀ ਹਾਂ ਤੇ ਸਾਨੂੰ ਧਰਮ ਦੀ ਸਹੁੰ ਤੇ ਫਿਰ ਭਰੋਸਾ ਕਰਨਾ ਚਾਹੀਦਾ, ਵਿਸ਼ਵਾਸ ਕਰਨਾ ਚਾਹੀਦਾ। ਔਰ ਦੁਨੀਆਂ ਨੂੰ ਦਿਖਾਇਆ ਗਿਆ ਹੈ ਕਿ ਠੀਕ ਹੈ ਕਿ ਸਹੁੰ ਤੇ ਇਤਬਾਰ, ਧਰਮ ਦੇ ਨਾਂ ਤੇ ਇਤਬਾਰ ਕਰਦਿਆਂ ਹੋਇਆਂ ਮਨੁੱਖ ਨੂੰ ਫਿਰ ਕਿਵੇਂ ਚੱਲਣਾ ਚਾਹੀਦਾ ਹੈ ਜੇ ਆਪਣੇ ਹੱਥੋਂ ਸਭ ਕੁਝ ਵੀ ਤਿਆਗਣਾ ਪਵੇ, ਤੇ ਫਿਰ ਠੀਕ ਹੈ, ਠੀਕ ਹੈ। ਫਿਰ ਸਤਿਗੁਰੂ ਜੀ ਨੇ ਕਰਕੇ ਦਿਖਾਇਆ ਹੈ, ਔਰ ਦੇਖਣਾ ਕਿਤੇ ਨਕਸ਼ੇ ਨੂੰ ਗੌਰ ਦੇ ਨਾਲ, ਗੁਰਦੇਵ ਆਨੰਦਪੁਰ ਸਾਹਿਬ ਤੋਂ ਨਿਕਲਦੇ ਨੇ ਔਰ ਰੁੱਖ ਜਿਹੜਾ ਹੈ ਲਗਾਤਾਰ ਮਾਲਵੇ ਵਾਲੇ ਪਾਸੇ, ਕਾਂਗੜ ਵਾਲੇ ਪਾਸੇ ਹੈ, ਪਰ ਬੜੀ ਤੇਜ਼ੀ ਦੇ ਨਾਲ ਉਸ ਪਾਸੇ ਵੱਲ ਨੂੰ ਵੱਧਦੇ ਚਲੇ ਜਾ ਰਹੇ। ਬਿਨਾਂ ਸ਼ੱਕ ਰਾਹ ਵਿੱਚ ਚਮਕੌਰ ਸਾਹਿਬ ਆਇਆ ਹੈ, ਰਾਹ ਵਿੱਚ ਮਾਛੀਵਾੜਾ ਸਾਹਿਬ ਆਇਆ ਹੈ, ਰਾਹ ਵਿੱਚ ਹੋਰ ਲੰਮਾ ਜੱਟਪੁਰਾ, ਆਲਮਗੀਰ ਤੋਂ ਬਾਅਦ ਲੰਮਾ ਜੱਟਪੁਰਾ ਤੇ ਇਤਿਹਾਦਿਕ ਸਥਾਨਾਂ ਤੋਂ ਲੰਘਦੇ ਲੰਘਦੇ ਗੁਰਦੇਵ ਫੌਰਨ ਪਹੁੰਚ ਕੇ ਜਾ ਕੇ ਜੇ ਆਰਾਮ ਕਰਦੇ ਨੇ, ਟਿਕਾ ਕਰਦੇ ਨੇ ਤੇ ਕਾਂਗੜ ਕਰਦੇ ਨੇ। ਔਰ ਦੇਖਦੇ ਨੇ। ਸਭ ਕੁਝ ਗਵਾ ਕੇ ਗੁਰੂ ਗੋਬਿੰਦ ਸਿੰਘ ਪਹੁੰਚ ਗਿਆ ਹੈ, ਲੇਕਿਨ ਦੁਨਿਆਵੀ ਨਜ਼ਰ ਦੇ ਵਿੱਚ ਸਭ ਕੁਝ ਪਾ ਕੇ 10 ਲੱਖੀ ਹਕੂਮਤ ਦਾ ਮਾਲਕ ਨਹੀਂ ਪਹੁੰਚਿਆ, ਜੋ ਲਿਖ ਕੇ ਆਪਣੇ ਹੱਥੀ ਕਸਮਾਂ ਭੇਜਦਾ ਹੈ। ਗੁਰੂ ਪਹੁੰਚ ਗਿਆ ਹੈ ਜਿਸ ਨੂੰ ਹਾਰਿਆ ਹੋਇਆ ਸਮਝਿਆ ਜਾਂਦਾ। ਕਿਹਾ ਜਾਂਦਾ ਹੈ ਕਿ ਜਿਸ ਦਾ ਆਨੰਦਪੁਰ ਘਰ ਘਾਟ ਬਰਬਾਦ ਕਰ ਦਿੱਤਾ ਗਿਆ, ਜਿਸ ਦਾ ਪਰਿਵਾਰ ਖੇਰੂੰ ਖੇਰੂੰ ਕਰ ਦਿੱਤਾ ਗਿਆ, ਜਿਸ ਦੇ ਪੁੱਤਰ ਸ਼ਹੀਦ ਕਰ ਦਿੱਤੇ ਗਏ, ਜਿਸ ਦੇ ਪਾਸ ਫੌਜਾਂ ਸਨ ਜੋ ਕੁਝ ਸ਼ਹੀਦ ਕਰ ਦਿੱਤੀਆਂ ਗਈਆਂ, ਕੁਝ ਖਿੰਡਾ ਦਿੱਤੀਆਂ ਗਈਆਂ, ਖਜ਼ਾਨਿਆਂ ਵਾਲੀ ਗੱਲ ਹੀ ਕੋਈ ਬਾਕੀ ਨਹੀਂ ਰਹਿ ਗਈ, ਸਾਰੇ ਪਾਸੇ ਤੋਂ ਸੰਪਰਕ ਜਿਹੜੇ ਸਨ ਮੁਨਕਤਾ ਹੋ ਚੁੱਕੇ ਸਨ। ਲੇਕਿਨ ਇੰਨੀਆਂ ਹਾਰਾਂ, ਇੰਨੀਆਂ ਸ਼ਿਕਸਤਾਂ ਦੁਨਿਆਵੀ ਨਜ਼ਰ ਦੀਆਂ, ਪਰ ਕੀ ਪਦਾਰਥਾਂ ਦੇ ਨਾਲ ਹਾਰ ਸੰਬੰਧ ਰੱਖਦੀ ਹੈ ਕਿ ਮਨ ਦੇ ਨਾਲ ਹਾਰ ਸੰਬੰਧ ਰੱਖਦੀ ਹੈ? ਗੁਰਦੇਵ ਇਹ ਗੱਲ ਪ੍ਰਚਾਰਨ ਵਾਲੇ ਸਨ, ਨਾ ਉਹ ਡਰਤਾ ਨਾ ਉਹ ਮਰਤਾ, ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ। ਫਿਰ ਕਹਿੰਦੇ ਸਨ, ਅਵਰਨ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦੇਨ ਹਾਰਾ। ਔਰ ਗੁਰਦੇਵ ਇੱਥੇ ਪਹੁੰਚਦੇ ਨੇ, ਫਿਰ ਇੱਥੇ ਪਹੁੰਚਦੇ ਨੇ ਤੇ ਜੇ ਇਉਂ ਆਪਾਂ ਆਖੀਏ ਕਿ ਮੈਦਾਨ ਖਾਲੀ ਹੈ, ਗੁਰਦੇਵ ਲਗਾਤਾਰ ਇੰਤਜ਼ਾਰ ਕਰ ਰਹੇ ਨੇ, ਕੋਈ ਔਰੰਗਜ਼ੇਬ ਨਹੀਂ ਹੈ ਇੱਥੇ, ਕਿਸੇ ਦਾ ਸੁਨੇਹਾ ਨਹੀਂ ਆ ਰਿਹਾ। ਤੇ ਫਿਰ ਮਹਾਰਾਜ, ਫਿਰ ਉਸ ਮੈਦਾਨ ਦੇ ਜੇਤੂ ਨੇ ਦੁਨਿਆਵੀ ਨਜ਼ਰ ਵਿੱਚ ਹਾਰੇ ਹੋਏ ਨੇ, ਲੇਕਿਨ ਅਸੂਲ ਦੇ ਮੈਦਾਨ ਦੇ ਵਿੱਚ ਜੇਤੂ ਨੇ। ਔਰ ਫਿਰ ਜਿੱਤਿਆ ਹੋਇਆ ਸੁਭਾਵਿਕ ਤੌਰ ਤੇ ਜਿੱਤ ਦੀ ਚਿੱਠੀ ਲਿਖਦਾ ਹੈ, ਜ਼ਫਰਨਾਮਾ ਲਿਖਦਾ ਹੈ, ਔਰ ਗੁਰਦੇਵ ਲਿਖਦੇ ਨੇ। ਅਯੋਂ ਵੀ ਮੈਂ ਪ੍ਰਤੀਤ ਕਰਦਾ ਕਿ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਨੂੰ, ਉਤਰਾਵਾਂ ਚੜਾਵਾਂ ਨੂੰ ਕਿੰਨੀ ਖੂਬਸੂਰਤੀ ਦੇ ਨਾਲ ਗੁਰਦੇਵ ਫਿਰ ਉਲੀਕਦੇ ਨੇ। ਕਿਸੇ ਸੱਜਣ ਨੇ ਆਖੀ ਸੀ ਗੱਲ ਕਿ ਕਦੀ ਮਹਾਰਾਜ ਜਦੋਂ ਮਿਲਦੇ ਨੇ ਲੇਟਰ ਜਾ ਕੇ ਬਹਾਦਰ ਸ਼ਾਹ ਨੂੰ, ਤੇ ਉਹ ਪੁੱਛਣ ਲੱਗਾ ਵੀ ਜ਼ਿੰਦਗੀ ਦੀ ਤੁਸੀਂ ਆਪਣੇ ਤਜਰਬੇ ਦੀ ਗੱਲ ਦੱਸੋ, ਤੇ ਤਜਰਬਾ ਤਾਂ ਹੁਣ ਪਤਾ ਹੀ ਸੀ ਉਸਨੂੰ, ਇਸ ਲਈ ਉਹ ਜਾਣਨਾ ਚਾਹੁੰਦਾ ਸੀ ਕਿ ਗੁਰਦੇਵ ਅੰਦਰੋਂ ਕਿੱਥੇ ਖੜੋਤੇ ਹੋਏ ਨੇ। ਤੇ ਮਹਾਰਾਜ ਨੇ ਫਿਰ ਇਸ ਭਾਵ ਦੇ ਲਫ਼ਜ਼ ਆਖੇ, ਕਹਿਣ ਲੱਗੇ, ਮੈਂ ਬੁਲੰਦੀ ਸੇ ਗੁਜ਼ਰਾ, ਮੈਂ ਪਸਤੀ ਸੇ ਗੁਜ਼ਰਾ, ਜਹਾਂ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ। ਜ਼ਿੰਦਗੀ ਦੀਆਂ ਉਚਾਈਆਂ ਵੀ ਬੜੀਆਂ ਵੇਖੀਆਂ, ਜ਼ਿੰਦਗੀ ਦੀਆਂ ਨਿਵਾਣਾਂ ਵੀ ਬੜੀਆਂ ਵੇਖੀਆਂ, ਲੇਕਿਨ ਸਭ ਕੁਛ ਜਹਾਂ ਸੇ ਵੀ ਗੁਜ਼ਰਾ ਬੜੀ ਮਸਤੀ ਸੇ ਗੁਜ਼ਰਾ। ਉਸਨੂੰ ਬੜੇ ਚਾਅ ਦੇ ਨਾਲ, ਮਸਤੀਆਂ ਦੇ ਨਾਲ ਜਕਾਰੇ ਛੱਡਦਿਆਂ ਛੱਡਦਿਆਂ ਹੀ ਹੰਡਾਇਆ। ਔਰ ਐਸੀਆਂ ਚੜ੍ਹਦੀਆਂ ਕਲਾ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੇ ਪਿਆਰ ਵਾਲਿਆਂ ਨੂੰ ਵੀ ਫਿਰ ਸਮਝਾ ਦਿੰਦੇ ਨੇ ਵਿਦਵਾਨ ਕਿ ਬਾਦੇ ਤੁਮਸੇ ਨਾ ਘਬਰਾ ਐ ਅਕਾਵਿਏ, ਤੋ ਚਲਤੀ ਹੈ ਤੁਝੇ ਉੱਚਾ ਉਡਾਣੇ ਕੇ ਲਈ। ਜਦੋਂ ਤੇਜ਼ ਹਵਾਵਾਂ ਚਲਦੀਆਂ ਨੇ, ਐ ਸ਼ਾਹੀ ਐ ਬਾਜ਼ ਤੂੰ ਘਬਰਾ ਨਾ, ਇਹ ਘੱਲੂਕਾਰੇ ਆਉਂਦੇ ਰਹੇ ਨੇ, ਇਹ ਘੱਲੂਕਾਰੇ ਤੇਰੇ ਤੇ ਆਉਂਦੇ ਰਹਿਣਗੇ। ਔਰ ਯਾਦ ਰੱਖੀ, ਜਿਉਂ ਜਿਉਂ ਇਹਨਾਂ ਤੇਜ਼ ਹਵਾਵਾਂ ਵਿੱਚੋਂ ਲੰਘੇਗਾ ਤੂੰ, ਤੇਰਾ ਅਕਸ ਹੋਰ ਨਿਖਰੇਗਾ, ਤੂੰ ਹੋਰ ਚੜ੍ਹਦੀ ਕਲਾ ਵਿੱਚ ਆਵੇਂਗਾ। ਕਿਉਂ ਭਲਾ, ਕਿਉਂ ਨਿਖਰੇਗਾ ਅਕਸ, ਕਿਉਂ ਚੜ੍ਹਦੀ ਕਲਾ ਦੇ ਵਿੱਚ ਆਵੇਂਗਾ? ਇਸ ਲਈ ਕਿ ਤੇਰੇ ਅੰਦਰ ਗੁਰੂ ਕਲਗੀਧਰ ਪਾਤਸ਼ਾਹ ਦੀ ਸਪਿਰਟ ਹੈ, ਇਸ ਲਈ ਕਿ ਤੇਰੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਤਸਵੀਰ ਹੈ, ਮਹਾਨ ਸ਼ਖਸੀਅਤ ਹੈ, ਜਿਹੜੇ ਇੰਨੇ ਦੁੱਖਾਂ ਦੇ ਵਿੱਚੋਂ, ਦੁਨਿਆਵੀ ਦੁੱਖਾਂ ਦੇ ਵਿੱਚੋਂ ਝਵੇਂ ਨਹੀਂ, ਔਰ ਕਾਂਗੜ ਬੈਠ ਕੇ ਫਿਰ ਜਿੱਤ ਦੀ ਚਿੱਠੀ ਲਿਖਦੇ ਪਏ ਨੇ। ਜ਼ਫਰਨਾਮਾ ਦੇ 112 ਸ਼ੇਰਾਂ ਦੇ ਵਿਚਾਰ ਕਰਨ ਦਾ, ਸੰਖੇਪ ਵਿਚਾਰ ਕਰਨ ਦਾ ਮੈਂ ਯਤਨ ਕੀਤਾ ਹੈ। ਮੈਨੂੰ ਇਹ ਗੱਲ ਇੱਥੇ ਵੀ ਅਫਸੋਸ ਦੇ ਨਾਲ ਕਹਿਣੀ ਪੈਂਦੀ ਹੈ, ਜਿਵੇਂ ਬਾਕੀ ਗੁਰੂ ਕਿਰਤਾਂ ਦੇ ਨਾਲ, ਸਿੱਖ ਕਿਰਤਾਂ ਦੇ ਨਾਲ, ਸਿੱਖ ਇਤਿਹਾਸ ਆਦਿ ਦੇ ਨਾਲ ਬੜੀ ਵਧੀਕੀ ਹੋਈ ਹੈ, ਜ਼ਫਰਨਾਮਾ ਦੇ ਨਾਲ ਵੀ ਬੜੀ ਵਧੀਕੀ ਹੋਈ ਹੈ। ਜਦੋਂ ਮੈਂ ਇਸ ਪਾਸੇ ਵੱਲ ਧਿਆਨ ਦਿੱਤਾ ਹੈ ਤਾਂ ਵੱਖ ਵੱਖ ਲਿਖਾਰੀਆਂ ਨੇ ਇਸ ਦੇ ਵੱਖ ਵੱਖ ਪਾਠ ਕੀਤੇ ਹੋਏ ਨੇ, ਲਿਖਤ ਵਿੱਚ ਨੇ, ਅੱਖਰਾਂ ਦੇ ਆਮ ਭੇਦ ਜਿਹੜੇ ਨੇ, ਭੇਦ ਜਿਹੜੇ ਨੇ ਆਮ ਰੂਪ ਆਮ ਮਿਲਦੇ ਨੇ। ਮੈਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਗੁਰਦੇਵ ਦੀ ਭਾਵਨਾ ਦੇ ਅਨੁਕੂਲ ਜਿਹੜਾ ਪਾਠ ਉਤਰਦਾ ਹੈ ਮੈਂ ਉਸਨੂੰ ਵਿਚਾਰ ਦਾ ਆਧਾਰ ਬਣਾਵਾਂ। ਤੋ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਗੋਬਿੰਦ ਮਾਰਗ ਜਿਸ ਵੇਲੇ ਆਰੰਭ ਕੀਤਾ ਗਿਆ ਸੀ, ਉਸ ਵੇਲੇ ਇਸ ਪਵਿੱਤਰ ਦਸਤਾਵੇਜ਼ ਨੂੰ, ਜ਼ਫਰਨਾਮਾ ਨੂੰ, ਅਰਥਾਂ ਸਹਿਤ ਪਰਸ਼ੀਅਨ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ ਮੂਲ ਪਾਠ ਦੇ ਕੇ ਛਾਪਿਆ ਗਿਆ ਸੀ। ਮੈਂ ਉਸ ਨੂੰ ਆਧਾਰ ਬਣਾ ਕੇ ਆਪ ਜੀ ਦੇ ਨਾਲ ਵਿਚਾਰਾਂ ਕਰਨ ਵਾਸਤੇ ਜਾ ਰਿਹਾ। 112 ਸ਼ੇਰ ਨੇ ਇਸ ਦੇ ਵਿੱਚੋਂ ਪਹਿਲੇ ਜਿਹੜੇ 12 ਸ਼ੇਰ ਨੇ ਤੇ ਅੰਤਮ ਜਿਹੜੇ 4 ਸ਼ੇਰ ਨੇ ਇਹ ਕੇਵਲ ਅਕਾਲ ਪੁਰਖ ਦੀ ਉਸਤਰੀ ਦੇ ਵਿੱਚ ਨੇ। ਹੈ ਤਾਂ ਚਿੱਠੀ ਲੇਕਿਨ ਸ਼ਾਇਰਾਨਾ ਅੰਦਾਜ਼ ਦੇ ਵਿੱਚ, ਸ਼ਾਇਰਾਨਾ ਰੂਪ ਦੇ ਵਿੱਚ ਗਰੀਬ ਨਵਾਜ਼ ਗੁਰੂ ਕਲਗੀਧਰ ਪਾਤਸ਼ਾਹ ਲਿਖ ਰਹੇ ਨੇ। ਰੱਬੀ ਸ਼ਾਇਰ ਵੀ ਤਾਂ ਹਨ ਨਾ। ਔਰ ਕਮਾਲ ਦੀ ਬਾਤ ਇਹ ਹੈ, ਵਿਦਵਾਨ ਜਿਵੇਂ ਸੋਚਦੇ ਨੇ ਕਿ ਮਹਾਰਾਜ ਇੱਥੇ ਵੀ ਕੈਸੀ ਕਮਾਲ ਕਰ ਗਏ ਨੇ ਕਿ ਅਕਾਲ ਪੁਰਖ ਦੀ ਉਸਤਰੀ ਲਿਖਦਿਆਂ ਲਿਖਦਿਆਂ, ਦਾਸਤਾਨ ਤੋਂ ਪਹਿਲਾਂ ਲਿਖਦਿਆਂ ਲਿਖਦਿਆਂ ਇੱਕ ਐਸੀ ਤਨਜ਼ ਕੱਸਦੇ ਨੇ, ਇੱਕ ਐਸਾ ਵਿਅੰਗ ਕੱਸਦੇ ਨੇ ਜਿਹੜਾ ਔਰੰਗਜ਼ੇਬੀ ਸੋਚ ਨੂੰ ਚੀਰ ਕੇ ਲੰਘ ਜਾਂਦਾ ਹੈ। ਉਸ ਤੋਂ ਬਾਅਦ ਪਹਿਲੇ 12 ਸ਼ੇਰਾਂ ਤੋਂ ਉਪਰੰਤ ਦਾਸਤਾਨ ਆਰੰਭ ਹੁੰਦੀ ਹੈ। ਦਾਸਤਾਨ ਤੋਂ ਭਾਵ ਹੈ ਸਤਿਗੁਰੂ ਮਹਾਰਾਜ ਜੋ ਕਹਿਣਾ ਚਾਹੁੰਦੇ ਨੇ ਹਾਲਾਤ ਦੇ ਅਨੁਸਾਰ, ਜੋ ਪ੍ਰਸੰਗ ਹੈ, ਮੁੱਖ ਭਾਵ ਹੈ ਜੋ ਉਹਨਾਂ ਦਾ, ਉਹ ਫਿਰ ਵਿਅਕਤ ਕਰਦੇ ਨੇ। ਅਖੀਰ ਵਿੱਚ ਜਾ ਕੇ ਜਿਹੜੇ 4 ਸ਼ੇਰ ਨੇ ਫਿਰ ਉਹ ਅਕਾਲ ਪੁਰਖ ਦੀ ਉਸਤੇ ਵਿੱਚ ਨੇ। ਤੋ ਆਓ ਸਾਰੇ ਜਣੇ ਪਿਆਰ ਦੇ ਵਿੱਚ ਜੁੜੀਏ ਗੁਰਦੇਵ ਜੀ ਦੀ ਇਸ ਮਨੋਹਰ ਰਚਨਾ ਦਾ ਜਿਹੜਾ ਪਾਠ ਹੈ ਉਸਦੇ ਕੁਝ ਅਰਥ ਆਪਾਂ ਸਮਝਣ ਦਾ ਯਤਨ ਕਰੀਏ। ਮੈਂ ਆਰੰਭ ਦੇ ਵਿੱਚ ਇਹ ਬੇਨਤੀ ਕਰਦੇ ਨੀ ਆਪਣਾ ਫਰਜ਼ ਸਮਝਦਾ, ਮੈਂ ਕੋਈ ਫਾਰਸੀ ਦਾ ਵਿਦਵਾਨ ਨਹੀਂ ਹਾਂ, ਇਹ ਕੇਵਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਣੀ ਬਖਸ਼ਿਸ਼ ਹੈ, ਸੰਗਤਾਂ ਦੀਆਂ ਅਸੀਸਾਂ ਨੇ ਔਰ ਮੇਰੇ ਮਿੱਤਰ ਗਿਆਨੀ ਸਾਹਿਬਾਨ ਜੀ ਦੀਆਂ ਪ੍ਰੇਰਨਾਵਾਂ ਨੇ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਵੱਲ ਉਤਸ਼ਾਹਿਤ ਕੀਤਾ ਹੈ ਇਹ ਯਤਨ ਕਰਨ ਵਾਸਤੇ। ਤਰੁੱਟੀਆਂ ਜ਼ਰੂਰ ਰਹੀਆਂ ਹੋਣਗੀਆਂ, ਜ਼ਰੂਰ ਰਹਿਣਗੀਆਂ ਔਰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਇਹਨਾਂ ਤਰੁੱਟੀਆਂ ਦੇ ਵੱਲ ਜ਼ਰੂਰ ਮੇਰਾ ਧਿਆਨ ਦਿਵਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੁੰਦਰਤਾ ਦੇ ਨਾਲ ਗੁਰੂ ਪੰਥ ਦੀ ਸੇਵਾ ਨਿਭਾਈ ਜਾਵੇ। ਤਰਤੀਬ ਆਪਾਂ ਇਉਂ ਰੱਖੀ ਹੈ ਕਿ ਸਭ ਤੋਂ ਪਹਿਲਾਂ ਸ਼ੇਰ ਦਾ ਪਾਠ ਕੀਤਾ ਜਾਵੇ, ਫਿਰ ਉਸ ਦੇ ਕੁਝ ਅੱਖਰੀ ਅਰਥ ਕੀਤੇ ਜਾਣ ਤੇ ਬਾਅਦ ਦੇ ਵਿੱਚ ਸ਼ੇਰ ਦਾ ਸਮੁੱਚਾ ਅਰਥ ਜਿਹੜਾ ਹੈ ਦੁਹਰਾ ਦਿੱਤਾ ਜਾਵੇ ਤਾਂ ਕਿ ਜਿਹੜੀ ਲੜੀ ਹੈ ਖਿਆਲ ਦੀ ਉਹ ਲਗਾਤਾਰ ਚਲਦੀ ਰਹੇ। ਇਸ ਦਾ ਜੋ ਆਧਾਰ ਹੈ, ਭਾਸ਼ਾ ਦਾ ਆਧਾਰ ਹੈ, ਜੋ ਭਾਸ਼ਾਈ ਆਧਾਰ ਹੈ ਉਹ ਫਾਰਸੀ ਹੈ, ਪਰਸ਼ੀਅਨ ਹੈ ਔਰ ਇਸ ਵਾਸਤੇ ਥੋੜਾ ਜਿਹਾ ਜ਼ਰੂਰ ਧਿਆਨ ਕਰਨ ਦੀ ਲੋੜ ਪਵੇਗੀ। ਜੇ ਕਿਤੇ ਧਿਆਨ ਉੱਕ ਜਾਂਦਾ ਹੈ ਤੇ ਫਿਰ ਪੂਰਨ ਰੂਪ ਦੇ ਵਿੱਚ ਸਮਝ ਸਕਣਾ ਸਾਡੇ ਲਈ, ਪੂਰੇ ਪ੍ਰਸੰਗ ਨੂੰ ਸਮਝ ਸਕਣਾ ਸਾਡੇ ਲਈ ਕੁਝ ਮੁਸ਼ਕਲ ਹੋ ਜਾਏਗਾ। ਤੋ ਆਓ ਕਿਰਪਾ ਕਰੋ ਜੁੜੀਏ ਸਾਰੇ ਪਿਆਰ ਦੇ ਨਾਲ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਜ਼ਫਰਨਾਮਾ ਪਾਤਸ਼ਾਹੀ ਦਸਵੀਂ। ਇੱਕ ਓਅੰਕਾਰ, ਅਕਾਲ ਪੁਰਖ ਇੱਕ ਹੈ ਜੋ ਸਰਬ ਵਿਆਪਕ ਹੈ ਤੇ ਸਾਰੀ ਫਤਿਹ ਜੋ ਹੈ ਉਹ ਉਸ ਦੀ ਕਿਰਪਾ ਹੈ। ਵਾਹਿਗੁਰੂ ਜੀ ਕੀ ਫਤਿਹ, ਜ਼ਫਰਨਾਮਾ ਜਿੱਤ ਦੀ ਚਿੱਠੀ, ਇਹ ਇਸ ਚਿੱਠੀ ਦਾ ਸਿਰਨਾਮਾ ਹੈ, ਹੈਡਿੰਗ ਹੈ, ਸਿਰਲੇਖ ਹੈ ਜ਼ਫਰਨਾਮਾ ਔਰ ਉਚਾਰਨ ਕਰਤਾ ਨੇ ਪਾਤਸ਼ਾਹੀ ਦਸਵੀਂ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ੋ ਰਾਜ਼ਿਕ ਰਿਹਾ ਕੁਨ ਰਹੀਮ। ਕਮਾਲੇ ਕਰਾਮਾਤ, ਅਲੌਕਿਕ ਸ਼ਕਤੀਆਂ ਦਾ ਸਿਖਰ, ਕਾਇਮ ਸਦਾ ਰਹਿਣ ਵਾਲਾ, ਕਰੀਮ ਕਿਰਪਾਲੂ, ਰਜ਼ਾ ਬਖਸ਼ ਖੁਸ਼ੀਆਂ ਦੇਣ ਵਾਲਾ, ਰਾਜ਼ਿਕ ਰੋਜ਼ੀ ਦੇਣ ਵਾਲਾ, ਰਿਹਾ ਕੁਨ ਬੰਦੀ ਛੋੜ ਮੁਕਤੀਦਾਤਾ, ਰਹੀਮ ਰਹਿਮ ਕਰਨ ਵਾਲਾ। ਐ ਪਰਮੇਸ਼ਰ ਤੂੰ ਅਲੌਕਿਕ ਸ਼ਕਤੀਆਂ ਦਾ ਸਿਖਰ, ਹਮੇਸ਼ਾ ਰਹਿਣ ਵਾਲਾ ਤੇ ਕਿਰਪਾਲੂ ਹੈ, ਤੂੰ ਖੁਸ਼ੀਆਂ ਬਖਸ਼ਣ ਵਾਲਾ, ਰਿਜ਼ਕਦਾਤਾ, ਮੁਕਤੀਦਾਤਾ ਅਤੇ ਰਹਿਮ ਕਰਨ ਵਾਲਾ ਹੈ। ਅਮਾ ਬਖਸ਼ ਬਖਸ਼ਿੰਦਾ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਅਮਾ ਬਖਸ਼ ਸ਼ਰਨ ਦੇਣ ਵਾਲਾ, ਬਖਸ਼ਿੰਦਾ ਬਖਸ਼ਣ ਵਾਲਾ, ਦਸਤਗੀਰ ਬਾਂਹ ਫੜਨ ਵਾਲਾ, ਖਤਾ ਬਖਸ਼ ਭੁੱਲਾਂ ਬਖਸ਼ਣ ਵਾਲਾ, ਦਿਲ ਪਜ਼ੀਰ ਮਨ ਨੂੰ ਪਿਆਰਾ ਲੱਗਣ ਵਾਲਾ, ਦਿਲ ਨੂੰ ਪਿਆਰਾ ਲੱਗਣ ਵਾਲਾ, ਜਿਸ ਨੂੰ ਆਪਾਂ ਮਨਮੋਹਣਾ ਆਖਦੇ ਹਾਂ। ਤੂੰ ਸ਼ਰਨ ਪੈ ਦੀ ਲਾਜ ਰੱਖਣ ਵਾਲਾ, ਬਖਸ਼ਣ ਵਾਲਾ ਅਤੇ ਔਖ ਵੇਲੇ ਬਾਂਹ ਫੜਨ ਵਾਲਾ ਹੈ। ਤੂੰ ਭੁੱਲਾਂ ਮਾਫ ਕਰਨ ਵਾਲਾ, ਰੋਜ਼ੀ ਦਾਤਾ ਅਤੇ ਮਨ ਨੂੰ ਪਿਆਰਾ ਲੱਗਣ ਵਾਲਾ ਹੈ। ਸ਼ੈਨ ਸ਼ਾਹੇ ਖੂਬੀ ਦਿਓ ਰਹਿ ਨਮੂ ਕੇ ਬੇਗੂਨ ਨੂੰ ਬੇਚੂ ਚੂ ਬੇ ਨਮੂ। ਖੂਬੀ ਦੇ ਭਾਵ ਨਿੱਕੀਆਂ ਦੇਣ ਵਾਲਾ, ਰਹਿਨਮੂ ਰਹਿਨੁਮਾ ਰਸਤਾ ਦਿਖਾਉਣ ਵਾਲਾ, ਬੇਗੂ ਗੂ ਤੋਂ ਭਾਵ ਹੈ ਰੰਗ, ਬੇਗੂ ਅਰੰਗ, ਬੇਚੂ ਅਰੂਪ, ਬੇਨਮੂ ਬੇਮਿਸਾਲ ਅਦੁੱਤੀ। ਤੂੰ ਨੇਕੀਆਂ ਦੇਣ ਵਾਲਾ, ਸ਼ਹਿਨਸ਼ਾਹ ਅਤੇ ਰਸਤਾ ਦਿਖਾਉਣ ਵਾਲਾ ਹੈ। ਤੂੰ ਰੰਗ ਰੂਪ ਤੋਂ ਰਹਿਤ ਅਤੇ ਬੇਮਿਸਾਲ ਹੈ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਹੈ ਐਸ਼ੇ ਅਰਸ਼। ਸਾਜ਼ ਬਾਜ਼ ਤੋਂ ਭਾਵ ਹੈ ਸਮਾਨ ਸਮੱਗਰੀ, ਫੌਜੋ ਫੌਜ ਆਰਮੀ ਫੌਜਾਂ, ਫਰਸ਼ ਗਲੀਚੇ ਆਦਿ ਦਰੀਆਂ ਖੂਬਸੂਰਤ ਦਰੀਆਂ। ਖੁਦਾਵੰਦ ਕਰਤਾ ਪੁਰਖ ਵਾਹਿਗੁਰੂ, ਬਖਸ਼ਿੰਦਾ ਬਖਸ਼ਣ ਵਾਲਾ, ਐਸ਼ ਸੁਖ ਅਰਸ਼ ਅਰਸ਼ਾਂ ਦੇ ਸੁਖ ਅਰਸ਼ਾਂ ਦੇ ਆਰਾਮ ਸਵਰਗੀ ਸੁਖ। ਜਿਸ ਪਾਸ ਕੋਈ ਸਾਜ ਸਮਾਨ ਤੇ ਫੌਜ ਵਗੈਰਾ ਨਾ ਹੋਵੇ, ਤੂੰ ਉਸਨੂੰ ਵੀ ਸਵਰਗੀ ਆਨੰਦ ਬਖਸ਼ਣ ਵਾਲਾ ਹੈ। ਜਹਾਂ ਪਾਕ ਜ਼ਬਰਦਸਤ ਜ਼ਾਹਿਰ ਜ਼ਹੂਰ, ਉਜ਼ਾਮੀ ਦਿਓ ਹਮ ਚੂ ਹਾਜ਼ਰ ਹਜ਼ੂਰ। ਜ਼ਬਰਦਸਤ ਜ਼ੋਰਾਵਰ ਸਮਰਥਾਵਾਨ, ਉਜ਼ਾਮੀ ਉਜ਼ਾਮੀ ਭਾਵ ਹੈ ਬਜ਼ੁਰਗੀ ਦਾ ਵਡਿਆਈ ਦਾ। ਹਮ ਚੂ ਵਾਂਗ ਜ਼ਾਹਿਰ ਜ਼ਹੂਰ ਪ੍ਰਗਟ, ਹਾਜ਼ਰ ਹਜ਼ੂਰ ਪ੍ਰਗਟ ਮੌਜੂਦ ਹਰ ਥਾਂ। ਤੂੰ ਸੰਸਾਰ ਤੋਂ ਨਿਰਲੇਪ ਸਾਖਿਆਤ ਰੂਪ ਅਤੇ ਸਮਰੱਥਾ ਵਾਲਾ ਹੈ। ਤੂੰ ਵਡਿਆਈਆਂ ਬਖਸ਼ਣ ਵਾਲਾ ਤੇ ਹਰ ਥਾਂ ਮੌਜੂਦ ਹੈ। ਅਤਾ ਬਖਸ਼ਿਓ ਪਾਕ ਪਰਵਰਦਗਾਰ, ਰਹੀਮ ਅਸਤੋ ਰੋਜ਼ੀ ਦਿਓ ਹਰ ਦਿਆਰ। ਅਤਾ ਬਖਸ਼ ਬਖਸ਼ਾਂ ਕਰਨ ਵਾਲਾ, ਪਰਵਰਦਗਾਰ ਪਾਲਣ ਵਾਲਾ, ਰਹੀਮ ਅਸਤ ਰਹਿਮ ਕਰਨ ਵਾਲਾ ਹੈ। ਦਿਆਰ ਮੁਲਕ ਥਾਂ ਥਾਂ, ਤੂੰ ਪਰਮਾਤਮਾ ਬਖਸ਼ਾਂ ਕਰਨ ਵਾਲਾ ਹੈ, ਪਵਿੱਤਰ ਪਾਵਨ ਹੈ ਤੇ ਪਾਲਣਹਾਰ ਹੈ, ਦਿਆਲੂ ਥਾਂ ਥਾਂ ਰੋਜ਼ੀ ਪਹੁੰਚਾਉਣ ਵਾਲਾ ਹੈ। ਕਿ ਸਾਹਿਬ ਦਿਆਰ ਅਸਤ ਆਜ਼ਮ ਅਜ਼ੀਮ, ਕਿ ਹੁਸਨੁਲ ਜਮਾਲ ਅਸਤ ਰਾਜ਼ਿਕ ਰਹੀਮ। ਸਾਹਿਬ ਦਿਆਰ ਮੁਲਕਾਂ ਦਾ ਵਾਲੀ, ਆਜ਼ਮ ਅਜ਼ੀਮ ਵੱਡਿਆਂ ਤੋਂ ਵੱਡਾ, ਹੁਸਨੁਲ ਜਮਾਲ ਅਤੀ ਸੁੰਦਰ ਬਹੁਤ ਸੁੰਦਰ। ਤੂੰ ਦੇਸ਼ਾਂ ਦੇਸ਼ਾਂ ਦਾ ਵਾਲੀ, ਵੱਡਿਆਂ ਤੋਂ ਵੀ ਵੱਡਾ ਹੈ। ਤੂੰ ਸਭ ਤੋਂ ਵੱਧ ਸੁੰਦਰ ਰਿਜ਼ਕ ਦਾਤਾ ਤੇ ਰਹਿਮਤਾਂ ਕਰਨ ਵਾਲਾ ਹੈ। ਕਿ ਸਾਹਿਬ ਸ਼ਊਰ ਅਸਤ ਆਜਿਜ਼ ਨਵਾਜ਼, ਗਰੀਬ ਉਲ ਪਰਸਤੋ ਗਨੀ ਮੁਲ ਗੁਦਾਸ। ਸਾਹਿਬ ਸ਼ਊਰ, ਸ਼ਊਰ ਦਾ ਸਾਹਿਬ, ਪਰਮ ਸੋ ਜੀਵਾਨ ਪ੍ਰਵੀਨ, ਆਜਿਜ਼ ਨਵਾਜ਼ ਨਿਮਾਣਿਆਂ ਨੂੰ ਨਿਵਾਜਣ ਵਾਲਾ, ਗਰੀਬ ਉਲ ਪਰਸਤ ਗਰੀਬਾਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ, ਗਨੀਮੁਲ ਗੁਦਾਜ਼ ਦੁਸ਼ਮਣਾਂ ਨੂੰ ਮਾਰਨ ਵਾਲਾ। ਤੂੰ ਪਰਮਾਤਮਾ ਪਰਮ ਸੋਜੀਵਾਨ ਹੈ, ਨਿਮਾਣਿਆਂ ਨੂੰ ਨਿਵਾਜਣ ਵਾਲਾ ਹੈ, ਅਨਾਥਾਂ ਦਾ ਪਾਲਕ ਤੇ ਦੁਸ਼ਮਣਾਂ ਨੂੰ ਖੈ ਕਰਨ ਵਾਲਾ ਹੈ। ਸ਼ਰੀਅਤ ਪਰਸਤੋ ਫਜ਼ੀਲਤ ਮਾਬ, ਹਕੀਕਤ ਸ਼ਨਾ ਸੋ ਨਬੀ ਉਲ ਕਿਤਾਬ। ਸ਼ਰੀਅਤ ਪਰਸਤ ਧਰਮ ਪਾਲਕ, ਫਜ਼ੀਲਤ ਮਾਬ, ਫਜ਼ੀਲਤ ਮੈਨਾ ਵਡਿਆਈ, ਮਾਬ ਕੇਂਦਰ ਅਸਥਾਨ ਵਡਿਆਈ ਦਾ ਸਥਾਨ, ਹਕੀਕਤ ਸ਼ਨਾਸ ਅਸਲੀਅਤ ਨੂੰ ਪਛਾਣਨ ਵਾਲਾ, ਨਬੀ ਉਲ ਕਿਤਾਬ ਅਤੇ ਇਲਹਾਮੀ ਕਿਤਾਬਾਂ ਦਾ ਪ੍ਰਕਾਸ਼ ਕਰਨ ਵਾਲਾ। ਤੂੰ ਧਰਮ ਪਾਲਕ ਤੇ ਵਡਿਆਈਆਂ ਦਾ ਕੇਂਦਰ ਹੈ, ਤੱਤ ਨੂੰ ਜਾਣਨ ਵਾਲਾ ਤੇ ਧਰਮ ਗ੍ਰੰਥਾਂ ਦਾ ਪ੍ਰਕਾਸ਼ਿਤ ਸੋਮਾ ਹੈ। ਕੇ ਦਾਨਿਸ਼ ਪਜ਼ੂ ਹਸਤ, ਕੇ ਦਾਨਿਸ਼ ਪਿਜ਼ੂ ਹਸਤ ਸਾਹਿਬ ਸ਼ਊਰ, ਹਕੀਕਤ ਸ਼ਨਾਸ ਅਸਤ ਜ਼ਾਹਿਰ ਜ਼ਹੂਰ। ਦਾਨਿਸ਼ ਪਜ਼ੂ ਗਿਆਨ ਦਾ ਖੋਜੀ, ਸਾਹਿਬ ਸ਼ਊਰ ਚਤੁਰ ਨਿਪੁੰਨ, ਹਕੀਕਤ ਸ਼ਨਾਸ ਅਸਤ ਹਕੀਕਤ ਹਕੀਕਤ ਨੂੰ ਜਾਣਨ ਵਾਲਾ, ਜ਼ਾਹਿਰ ਜ਼ਹੂਰ ਭਾਵ ਪ੍ਰਗਟ। ਤੂੰ ਨਿਪੁੰਨਤਾ ਦਾ ਪੁੰਜ ਪ੍ਰਭੂ ਗਿਆਨ ਦਾ ਚਾਹੁਣ ਵਾਲਾ ਹੈ। ਤੂੰ ਤੱਤ ਵੇਤਾ ਅਤੇ ਹਰ ਥਾਂ ਪ੍ਰਤੱਖ ਹੈ, ਜ਼ਾਹਿਰ ਜ਼ਹੂਰ ਹੈ। ਸ਼ਨਾਸਿੰਦਏ ਇਲਮੇ ਆਲਮ ਖੁਦਾਏ, ਕੁਸ਼ਾਇੰਦਏ ਕਾਰ ਆਲਮ ਕੁਸ਼ਾਏ। ਸ਼ਨਾਸਿੰਦਾ ਹੈ, ਪਛਾਣਨ ਵਾਲਾ। ਇਲਮ ਆਲਮ, ਆਲਮ ਦੇ ਇਲਮ, ਸੰਸਾਰ ਦਾ ਗਿਆਨ, ਪਛਾਣਦਾ, ਖੋਲਣ ਵਾਲਾ, ਗੁੰਝਲਾਂ ਖੋਲਣ ਵਾਲਾ। ਤੂੰ ਸੰਸਾਰ ਦੇ ਸਭ ਇਲਮਾਂ ਦਾ ਗਿਆਤਾ ਹੈ, ਮੁਸ਼ਕਲਾਂ ਹੱਲ ਕਰਨ ਵਾਲਾ ਹੈ, ਭਾਵ ਸੰਸਾਰਕ ਔਕੜਾਂ ਨੂੰ ਦੂਰ ਕਰਨ ਵਾਲਾ ਹੈ। ਗੁਜ਼ਾਰਿੰਦਾ ਏ ਕਾਰ ਆਲਮ ਕਬੀਰ, ਸ਼ਨਾਸਿੰਦਾ ਏ ਇਲਮ ਆਲਮ ਅਮੀਰ। ਗੁਜ਼ਾਰਿੰਦਾ, ਚਲਾਉਣ ਵਾਲਾ, ਕਾਰ ਆਲਮ ਸੰਸਾਰ ਦਾ ਕੰਮ, ਆਲਮ ਦੀ ਕਾਰ, ਜਗਤ ਦੀ ਕਾਰ, ਕਬੀਰ ਮੈਨਾ ਵੱਡਾ। ਸ਼ਨਾਸਿੰਦਾ ਏ ਸ਼ਨਾਸ, ਪਛਾਣਨ ਵਾਲਾ। ਇਲਮ ਆਲਮ, ਆਲਮ ਦੇ ਇਲਮ, ਅਮੀਰ ਮੁਖੀ ਸ਼੍ਰੋਮਣੀ। ਤੂੰ ਮਹਾਨ ਹਸਤੀ, ਇਸ ਵੱਡੇ ਸੰਸਾਰ ਦੇ ਸਾਰੇ ਕੰਮ ਨੂੰ ਚਲਾਉਣ ਵਾਲੀ ਹੈ, ਔਰ ਤੈਨੂੰ ਸਾਰੇ ਸੰਸਾਰ ਦਾ ਗਿਆਨ ਹੈ। ਇਹ 12 ਸ਼ੇਰ ਗਰੀਬ ਨਵਾਜ਼ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਨੇ ਸ੍ਰੀ ਅਕਾਲ ਪੁਰਖ ਦੀ ਉਸਤੀ ਦੇ ਵਿੱਚ ਆਰੰਭ ਦੇ ਵਿੱਚ ਵਰਣਨ ਕੀਤੇ। ਉਸ ਤੋਂ ਬਾਅਦ ਬਿਆਨ ਕੀਤਾ ਅਸਲੀ ਪ੍ਰਸੰਗ, ਜਿਸ ਦਾ ਸਿਰਲੇਖ ਰੱਖਿਆ ਦਾਸਤਾਨ। ਆਰੰਭ ਹੈ 13ਵੇਂ ਸ਼ੇਰ ਤੋਂ ਦਾਸਤਾਨ ਦੇ। ਮਰਾ ਏ ਤੁਬਾਰੇ ਬਾਰੀ ਕਸਮੋ ਨੇਸਤ ਕੇ ਏਜ਼ਤ ਗਵਾ ਅਸਤ ਯਸਦਾ ਯਕੇਸਤ। ਦਾਸਤਾਨ, ਕਹਾਣੀ, ਵਿਥਿਆ, ਪ੍ਰਸੰਗ, ਭਾਵ ਜੋ ਇੱਕ ਵਿਅਕਤੀ ਕਹਿਣਾ ਚਾਹੁੰਦਾ ਹੈ। ਬਾਰੀ, ਇਸ ਉੱਤੇ ਇੱਜ਼ਤ ਨਾਮ ਹੈ ਪਰਮੇਸ਼ਰ ਕਰਤਾ ਪੁਰਖ ਵਾਹਿਗੁਰੂ, ਯਜ਼ਦਾ ਮੈਨਾ ਰੱਬ ਪਰਮੇਸ਼ਰ। ਇੱਕੋ ਇੱਕ ਵਾਹਿਗੁਰੂ ਸਾਖੀ ਹੈ, ਮੈਨੂੰ ਤੇਰੀ ਇਸ ਕਸਮ ਉੱਤੇ ਕੋਈ ਭਰੋਸਾ ਨਹੀਂ। ਨਾ ਕਤਰਾ ਮਰਾ ਏ ਤੁਬਾਰ ਬਾਰੋਸਤ ਕੇ ਬਖਸ਼ੀ ਵਾ ਦੀਵਾ ਹਮ ਹਾਂ ਕਿਸਬ ਗੋਸਤ। ਕਤਰਾ, ਰਤਾ ਜਿੰਨਾ ਵੀ, ਏਤਵਾਰ ਭਰੋਸਾ, ਬਖਸ਼ੀ ਮੁਖੀ ਫੌਜੀ ਅਫਸਰ, ਜਿਸ ਤਰ੍ਹਾਂ ਅੱਜਕੱਲ ਸੈਨਾਪਤੀ ਹੁੰਦੇ ਨੇ, ਦੀਵਾਨ ਮੁਖੀ ਵਜ਼ੀਰ। ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਕਿਸਬ ਗੋਸਤ ਝੂਠ ਬੋਲਣ ਵਾਲਾ। ਮੈਨੂੰ ਉਸ ਉੱਤੇ ਰਤਾ ਭਰ ਵੀ ਭਰੋਸਾ ਨਹੀਂ, ਜਿਸ ਦੇ ਬਖਸ਼ੀ ਤੇ ਦੀਵਾਨ ਭਾਵ ਸੈਨਿਕ ਤੇ ਅਸੈਨਿਕ ਅਧਿਕਾਰੀ ਦੋਵੇਂ ਸਾਰੇ ਹੀ ਝੂਠ ਬੋਲਣ ਵਾਲੇ ਹੋਣ। ਕਸੇ ਕੌਲੇ ਕੁਰਾਂ ਕੁਨਦ ਇਤਬਾ ਏਤਵਾਰ ਹਮਾ ਰੋਜ਼ੇ ਆਖਿਰ ਸ਼ਬਦ ਮਰਦ ਖਵਾਰ। ਕੌਲ, ਵਚਨ, ਰੋਜ਼ੇ ਆਖਿਰ ਕਿਆਮਤ ਵਾਲਾ ਦਿਨ, ਅੰਤਮ ਦਿਨ, ਖੁਆਰ ਮੈਨਾ ਖੱਜਲ ਖੁਆਰ ਹੋਣਾ, ਦੁਖੀ ਹੋਣਾ। ਸ਼ਬਦ, ਸ਼ਬਦ ਮੈਨਾ ਹੁੰਦਾ ਹੈ ਮਰਦ, ਮਨੁੱਖ, ਖੁਆਰ, ਪਰੇਸ਼ਾਨ, ਦੁਖੀ। ਜੋ ਆਦਮੀ ਤੇਰੀ ਕੁਰਾਨ ਦੀ ਸਹੁੰ ਤੇ ਵਿਸ਼ਵਾਸ ਕਰ ਲਵੇ ਉਹ ਅੰਤ ਨੂੰ ਖੁਆਰ ਹੁੰਦਾ ਹੈ। ਉਮਾਰਾ ਕਸੇ ਸਾਇਆ ਆਇਦ ਬਾਜ਼ੇਰ ਬਾਰੋ ਦਸਤਦਾਰ ਦਨਾ ਜਾਗੇ ਦਲੇਰ। ਹੁਮਾ ਇੱਕ ਪ੍ਰਕਾਰ ਦਾ ਪੰਛੀ ਹੈ, ਇਸਲਾਮੀ ਸਾਹਿਤ ਦੇ ਵਿੱਚ ਮੰਨਿਆ ਜਾਂਦਾ, ਜਿਸ ਬਾਰੇ ਇਹ ਪ੍ਰਸਿੱਧ ਹੈ ਕਿ ਜਿਸ ਦੇ ਸਿਰ ਦੇ ਉੱਤੋਂ ਲੰਘ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ। ਜਾਗੇ ਦਲੇਰ, ਜਾਗ ਕਹਿੰਦੇ ਨੇ ਕਾਂ ਨੂੰ, ਦਸਤ ਦੇਣਾ ਹੱਥ, ਭਾਵ ਪਹੁੰਚ, ਅਪਰੋਚ ਹੋਣੀ ਕਿਸੇ ਪ੍ਰਕਾਰ ਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਕੋਈ ਹੁਮਾ ਦੇ ਪਰਛਾਵੇਂ ਥੱਲੇ ਆ ਗਿਆ ਉਹਨੂੰ ਕਾਂ ਹੱਥ ਨਹੀਂ ਪਾ ਸਕਦਾ। ਭਾਵ ਕੀ ਹੈ ਕਿ ਜਿਹੜਾ ਹੁਮਾ ਦੇ ਪਰਛਾਵੇਂ ਥੱਲੇ ਆ ਜਾਂਦਾ ਹੈ, ਕਿਹਾ ਜਾਂਦਾ ਉਹ ਬਾਦਸ਼ਾਹ ਬਣ ਜਾਂਦਾ, ਤੇ ਜਿਹੜਾ ਪਰਛਾਵੇਂ ਦੇ ਥੱਲੇ ਹੋਵੇ ਉਸਨੂੰ ਕਾਂ। ਭਾਵ ਜੇ ਇਉਂ ਕਿਹਾ ਜਾਵੇ ਕਿ ਤੇਰੇ ਵਰਗਾ ਚਲਾਕ ਕਾਂ ਜਿਹੜਾ ਹੈ ਉਸ ਤੱਕ ਆਪਣਾ ਹੱਥ ਨਹੀਂ ਪਾ ਸਕਦਾ, ਪਹੁੰਚ ਨਹੀਂ ਕਰ ਸਕਦਾ, ਉਸਦਾ ਕੁਛ ਵਿਗਾੜ ਨਹੀਂ ਸਕਦਾ। ਕਸੇ ਪੁਸ਼ਤ ਉਫਤਦ ਪਸੇ ਸ਼ੇਰ ਨਰ ਨਗੀਰਦ ਬੁਜੋ ਮੇਸ਼ੋ ਆਹੂ ਗੁਜ਼ਰ। ਪੁਸ਼ਤ ਉਫਤਾਦਨ ਹੁੰਦਾ ਹੈ ਸ਼ਰਨ ਲੈਣਾ, ਸ਼ਰਨ ਲੈਣਾ। ਪਸੇ, ਪਸੇ ਭਾਵ ਪਾਸ, ਸ਼ੇਰ ਨਰ, ਸ਼ੇਰ ਦੀ ਸ਼ਰਨ ਕੋਈ ਮਨੁੱਖ, ਬੁਜ਼ੋ, ਬੁਜ਼ੋ ਕਹਿੰਦੇ ਨੇ ਬੱਕਰੀ ਨੂੰ, ਮੇਸ਼ੋ ਕਹਿੰਦੇ ਨੇ ਭੇਡ ਨੂੰ, ਆਹੋ ਕਹਿੰਦੇ ਨੇ ਹਿਰਨ ਨੂੰ। ਬੁਜ਼, ਬੱਕਰੀ, ਮੇਸ਼, ਭੇਡ, ਆਹੋ, ਹਿਰਨ। ਜੋ ਕੋਈ ਨਰ ਸ਼ੇਰ ਦੀ ਸ਼ਰਨ ਲੈ ਲੈਂਦਾ ਹੈ ਬੱਕਰੀ, ਭੇਡ ਅਤੇ ਹਿਰਨ ਆਦਿ ਉਸਦੇ ਲਾਗੇ ਦੀ ਵੀ ਲੰਘ ਨਹੀਂ ਸਕਦੇ। ਬਾ ਮੁਸਹਫ ਕਸਮ ਖੁਫੇ ਅਗਰ ਖੁਰਦਮੇ ਨ ਯਕ ਗਾਮ ਹਮ ਪੇਸ਼ ਅਜ਼ਾਮ ਬੁਰਦਮੇ। ਮੁਸਹਫ ਭਾਵ ਹੈ ਕੁਰਾਨ ਸ਼ਰੀਫ, ਇਸਲਾਮ ਦਾ ਪਵਿੱਤਰ ਗ੍ਰੰਥ ਜੋ ਹੈ। ਖੁਫੀਆ ਮੈਨਾ ਗੁਪਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇਕਰ ਮੈਂ ਕੁਰਾਨ ਦੀ ਕਸਮ ਗੁਪਤ ਰੂਪ ਵਿੱਚ ਵਿਖਾਦੀ ਹੁੰਦੀ ਤਾਂ ਆਪਣੀ ਥਾਂ ਤੋਂ ਇੱਕ ਕਦਮ ਵੀ ਅੱਗੇ ਨਾ ਵੱਧਦਾ, ਭਾਵੇਂ ਕਿ ਤੂੰ ਕਸਮ ਖਾ ਕੇ ਵੀ ਉਸ ਉੱਤੇ ਕਾਇਮ ਨਹੀਂ ਰਿਹਾ।